You're with SBS Radio.
ਦੋਸਤੋ ਮੈਂ ਸੁਮੀਤ ਕੌਰ ਤੇ ਅੱਜ ਕੱਲ ਕਰਾਂਗੇ ਗਰਭਵਤੀ ਔਰਤਾਂ ਜਾਂ ਨਵੀਆਂ ਮਾਵਾਂ ਨੂੰ ਕੋਵਿਡ ਪਾਬੰਦੀਆਂ ਅਤੇ ਵੱਧ ਰਹੇ ਲੋਕਡਾਊਨਸ ਵਿੱਚ ਸਮਾਜਿਕ ਤੇ ਪਰਿਵਾਰਿਕ ਸਹਾਇਤਾ ਦੀ ਘਾਟ ਤੋਂ ਉਪਜੀਆਂ ਮੁਸ਼ਕਲਾਂ ਬਾਰੇ। ਸਮਾਜਿਕ ਦੂਰੀ ਬਣਾਈ ਰੱਖਣ ਦੀ ਜ਼ਰੂਰਤ ਕਰਕੇ ਲੋਕਾਂ ਨੂੰ ਇੱਕ ਦੂਸਰੇ ਤੋਂ ਅਲੱਗ ਰਹਿਣਾ ਪੈ ਰਿਹਾ ਤੇ ਬਾਰਡਰ ਬੰਦ ਹੋਣ ਕਰਕੇ ਵੀ ਪਰਿਵਾਰਿਕ ਮੈਂਬਰਾਂ ਦਾ ਨਵ ਜੰਮੇ ਬੱਚੇ ਨਾਲ ਕੋਈ ਮੇਲ ਨਹੀਂ ਹੋ ਪਾ ਰਿਹਾ। ਇਸ ਤੇ ਚੱਲਦੇ ਗੱਲ ਕਰਾਂਗੇ ਗਰਭਵਤੀ ਔਰਤਾਂ ਜਾਂ ਨਵੀਆਂ ਮਾਵਾਂ ਲਈ ਆਸਟ੍ਰੇਲੀਆ ਵਿੱਚ ਉਪਲਬਧ ਸਹੂਲਤਾਂ ਬਾਰੇ ਅਤੇ ਪ੍ਰੀ ਨੈਟਲ ਅਤੇ ਪੋਸਟ ਨੈਟਲ ਮਾਨਸਿਕ ਤਣਾਅ ਤੋਂ ਕਿਵੇਂ ਬਚਿਆ ਜਾ ਸਕਦਾ। ਇਸ ਤਹਿਤ ਸਭ ਤੋਂ ਪਹਿਲਾਂ ਸਾਂਝ ਪਾਉਂਦੇ ਹਾਂ ਲੋਕਡਾਊਨ ਦੌਰਾਨ ਜਨਮ ਦੇਣ ਵਾਲੀ ਇੱਕ ਮਾਂ ਟੀਨਾ ਚੋਪੜਾ ਦੇ ਨਾਲ। ਜੀ ਆਇਆਂ ਨੂੰ ਟੀਨਾ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਟੀਨਾ, ਕੋਵਿਡ ਦੌਰਾਨ ਮਾਂ ਬਣਨ ਦਾ ਤਜਰਬਾ ਆਮ ਨਾਲੋਂ ਕਿਵੇਂ ਵੱਖਰਾ ਰਿਹਾ?
ਇਹ ਬਹੁਤ ਹੀ ਜ਼ਿਆਦਾ ਵੱਖਰਾ ਸੀ, ਕਿਉਂਕਿ ਆਲਰੇਡੀ ਮੈਂ ਪਹਿਲਾਂ ਮੇਰਾ ਬੇਟਾ ਸੀ ਤੇ ਫਿਰ ਮੈਨੂੰ ਇਹ ਸੀ ਕਿ ਇੰਨਾ ਮੈਨੂੰ ਹਾਰਡ ਨਹੀਂ ਹੋਏਗਾ, ਬਟ ਜਦੋਂ ਮੈਂ ਪ੍ਰੈਗਨੈਂਟ ਹੋਈ ਤਾਂ ਉਸ ਟਾਈਮ ਕੋਵਿਡ ਸੀ ਤਾਂ ਬੜਾ ਹੀ ਚੈਲੇਂਜਿੰਗ ਸੀਗਾ ਕਿ ਬਹੁਤ ਕਹਿ ਲਓ ਜੇ ਅਪੁਆਇੰਟਮੈਂਟ ਹੋਣੇ ਕੈਂਸਲ ਹੋ ਜਾਣੇ, ਕਦੀ ਉਹਨਾਂ ਦੀ ਕੋਲ ਆਉਣੀ ਕਿ ਅੱਜ ਤੁਹਾਡਾ ਹੈ, ਕਦੀ ਉਹਨਾਂ ਦੀ ਕੋਲ ਆਉਣੀ ਕਿ ਅੱਜ ਤੁਹਾਡਾ ਹੈ ਨਹੀਂ ਗਾ, ਤੇ ਤਜਰਬਾ ਤਾਂ ਬਹੁਤ ਔਖਾ ਹੀ ਸੀ।
ਸਭ ਤੋਂ ਵੱਧ ਔਖਿਆਈ ਕਦ ਆਈ?
ਔਖਿਆਈ ਤਾਂ ਸਭ ਤੋਂ ਜ਼ਿਆਦਾ ਡਿਲੀਵਰੀ ਟਾਈਮ ਆਈ, ਜਦੋਂ ਡਿਲੀਵਰੀ ਟਾਈਮ ਉਹਨਾਂ ਨੇ ਅਨਾਊਂਸ ਕਰਤਾ ਕਿ ਬਸ ਤੁਸੀਂ ਇਕੱਲੇ ਹੀ ਆ ਸਕਦੇ ਹੋ, ਮੰਨ ਲਓ ਤੁਹਾਡੇ ਹਸਬੈਂਡ ਆ ਸਕਦੇ ਨੇ ਬਟ ਜੇ ਉਹਨਾਂ ਦੇ ਸਿਬਲਿੰਗ ਨੇ ਉਹ ਨਹੀਂ ਆ ਸਕਦੇ, ਜਿੱਦਾਂ ਬੱਚੇ ਨਹੀਂ ਆ ਸਕਦੇ। ਤਾਂ ਮੇਰਾ ਬੇਟਾ ਬੜਾ ਐਕਸਾਈਟਿਡ ਸੀ ਕਿ ਬੇਬੀ ਨੇ ਆਉਣਾ ਹੈ, ਮੇਰੇ ਬ੍ਰਦਰ ਨੇ ਆਉਣਾ ਹੈ, ਤੇ ਬਟ ਮੈਂ ਉਦੋਂ ਬੜੀ ਸਟ੍ਰੈਸ 'ਚ ਸੀ ਕਿ ਹੁਣ ਮੈਂ ਇੱਦਾਂ ਕਿੱਦਾਂ ਕਰੂੰਗੀ, ਛੋਟੇ ਦਾ ਜੇ ਮੈਂ ਆਪਣੇ ਹਸਬੈਂਡ ਨੂੰ ਨਾਲ ਲੈ ਗਈ ਇਹਦੀ ਕੌਣ ਲੁੱਕ ਆਫਟਰ ਕਰੇਗਾ, ਕਿਉਂਕਿ ਮੈਨੂੰ ਇਹ ਸੀਗਾ ਕਿ ਇੱਕ ਤਾਂ ਉਹ ਬਹੁਤ ਅਟੈਚ ਹੈ ਸਾਡੇ ਦੋਨਾਂ ਨਾਲ ਨਾ ਵੱਡਾ ਬੇਟਾ, ਮੈਨੂੰ ਸੀ ਕਿ ਇਹਨੇ ਕਿਸੇ ਕੋਲ ਰਹਿਣਾ ਵੀ ਨਹੀਂ, ਮੈਂ ਕਿੱਥੇ ਛੱਡੂੰਗੀ, ਕਿੱਥੇ ਫਰੈਂਡ ਕੋਲ ਛੱਡੂੰਗੀ ਜਾਂ ਰਿਸ਼ਤੇਦਾਰਾਂ ਕੋਲ ਛੱਡੂੰਗੀ। ਤਾਂ ਮੈਂ ਬਹੁਤ ਹੀ ਜ਼ਿਆਦਾ ਉਦੋਂ ਸਟ੍ਰੈਸ ਸੀ ਕਿ ਹੁਣ ਨਿਊਜ਼ 'ਚ ਵੀ ਉਹਨਾਂ ਨੇ ਅਨਾਊਂਸ ਕਰਤਾ ਕਿ ਜਾ ਨਹੀਂ ਸਕਦਾ ਕੋਈ ਵੀ ਨਾਲ, ਤਾਂ ਜੇ ਜਿਹੜਾ ਵੀ ਜਾਏਗਾ, ਮੰਨ ਲਓ ਜੇ ਤੁਹਾਡੇ ਹਸਬੈਂਡ ਜਾਣਗੇ ਤਾਂ ਉਹ ਬਸ ਉੱਥੇ ਹੀ ਰਹਿਣਗੇ ਤੁਹਾਡੇ ਨਾਲ, ਉਹ ਵਾਪਸ ਨਹੀਂ ਜਾ ਸਕਦੇ, ਜੇ ਵਾਪਸ ਜਾਣਗੇ ਤਾਂ ਉਹ ਵਾਪਸ ਹੋਸਪਿਟਲ ਨਹੀਂ ਆ ਸਕਦੇ। ਤਾਂ ਬਹੁਤ ਹੀ ਔਖਾ ਸੀ ਉਸ ਟਾਈਮ।
ਜੀ ਟੀਨਾ, ਤੇ ਕਿਵੇਂ ਦਾ ਮਾਨਸਿਕ ਤਣਾਅ ਬਣਿਆ ਰਿਹਾ?
ਕੁਛ ਆਪ ਵੀ ਏਦਾਂ ਹੁੰਦਾ ਸੀ ਜਦੋਂ ਕੋਈ ਵੀ ਅਪੁਆਇੰਟਮੈਂਟ ਹੋਣਾ ਤੇ ਉਦੋਂ ਆਪ ਨੂੰ ਵੀ ਡਰ ਲੱਗਣਾ ਕਿ ਹਾਂ ਜੀ ਹੁਣ ਜਾਵਾਂਗੇ, ਕਿਸੇ ਦੇ ਕੰਟੈਕਟ 'ਚ ਨਾ ਆ ਜਾਈਏ, ਕਿਉਂਕਿ ਜਦੋਂ ਵੀ ਕਦੀ ਉਹਨਾਂ ਨੇ ਕਹਿਣਾ ਕਿ ਹੁਣ ਇਸ ਹੋਸਪਿਟਲ 'ਚ ਕੇਸ ਆ ਗਏ ਤਾਂ ਖੁਦ ਵੀ ਡਰਨਾ। ਪਰ ਫਿਰ ਇਹ ਵੀ ਹੁੰਦਾ ਸੀ ਕਿ ਮੈਨੂੰ ਜਿੱਦਾਂ ਡਾਇਬਿਟੀਜ਼ ਸੀ ਜੋ ਪ੍ਰੈਗਨੈਂਸੀ 'ਚ ਹੋ ਜਾਂਦੀ ਹੈ, ਤਾਂ ਫਿਰ ਉਹ ਮੇਰਾ ਸਾਰਾ ਉਹ ਡਾਇਟ ਚਾਰਟ ਹੁੰਦਾ ਸੀ, ਮੇਰੀ ਸ਼ੂਗਰ ਲੈਵਲ ਉਹ ਹਾਈ ਚਲੀ ਜਾਂਦੀ ਸੀ, ਤਾਂ ਫਿਰ ਉਹ ਇਨਸੂਲਿਨ ਵਗੈਰਾ ਲੈਣੇ ਪੈਂਦੇ ਸੀ, ਫਿਰ ਉਹ ਵੀ ਡਰ ਹੁੰਦਾ ਸੀ ਕਿਤੇ ਇਹ ਚੀਜ਼ ਵੀ ਮੈਂ ਕੋਵਿਡ ਤੋਂ ਡਰਦੀ ਕਿਤੇ ਮੈਂ ਬੇਬੀ ਨੂੰ ਅਫੈਕਟ ਨਾ ਕਰਾਂ, ਜੇ ਕਦੀ ਹੋਣਾ ਕਿ ਅਪੁਆਇੰਟਮੈਂਟ ਬੁੱਕ ਕਰਨਾ ਮੋਰਨਿੰਗ 'ਚ ਵੀ ਅੱਜ ਤੁਹਾਡਾ ਅਪੁਆਇੰਟਮੈਂਟ ਹੈ ਜੀ 9 ਵਜੇ, ਤਾਂ ਉਹਨਾਂ ਦੀ ਕੋਲ ਆ ਜਾਣਾ ਕਿ ਅੱਜ ਤੁਹਾਡੀ ਅਪੁਆਇੰਟਮੈਂਟ ਕੈਂਸਲ ਹੋ ਗਈ ਹੈ ਇਹ ਡਿਊ ਟੂ ਕੋਵਿਡ। ਤੇ ਇੱਕ ਇਹ ਸੀ ਕਿ ਸਾਨੂੰ ਜਦੋਂ ਅਸੀਂ ਇਹਨਾਂ ਨੇ ਇੱਕ ਬੈਚ ਬਣਾ ਲਿਆ, ਸਾਨੂੰ ਉੱਥੇ ਬੁਲਾਇਆ ਕਿ ਜਿਹਨੂੰ ਡਾਇਬਟੀਜ਼ ਹੈ ਤਾਂ ਤੁਸੀਂ ਨੋਰਦਰਨ ਹੋਸਪਿਟਲ ਇੱਥੇ ਆ ਜਾਣਾ ਐਪਿੰਗ। ਅਸੀਂ ਉੱਥੇ ਚੱਲ ਗਏ, ਉੱਥੋਂ ਸਾਨੂੰ ਉਹਨਾਂ ਨੇ ਐਂਟਰ ਨਹੀਂ ਕਰਨ ਦਿੱਤਾ, ਉਹਨਾਂ ਨੇ ਕਿਹਾ ਕਿ ਤੁਹਾਨੂੰ ਹੁਣ ਕ੍ਰੇਗੀਬਨ ਜਾਣਾ ਪੈਣਾ ਕਿ ਤੁਹਾਡਾ ਇੱਥੇ ਕੇਸ ਆ ਗਏ ਨੇ, ਜੋ ਵੀ ਸਾਰੀਆਂ ਪ੍ਰੈਗਨੈਂਟ ਦੇ ਅਪੁਆਇੰਟਮੈਂਟ ਹੁਣ ਉੱਥੇ ਹੋਣਗੇ। ਫਿਰ ਜਦੋਂ ਅਸੀਂ ਉੱਥੇ ਗਏ ਤਾਂ ਉਹਨਾਂ ਨੇ ਕਿਹਾ ਕਿ ਇੱਥੇ ਵੀ ਕੋਈ ਕੇਸ ਆਇਆ ਹੈ ਤੇ ਹੁਣ ਤੁਸੀਂ ਇੱਥੇ ਵੀ ਨਹੀਂ ਜਾ ਸਕਦੇ। ਤਾਂ ਬੜਾ ਹੀ ਸਿਸਟਮ ਉਦੋਂ ਔਖਾ ਲੱਗਦਾ ਸੀ ਕਿ ਵੀ ਕੀ ਹੋ ਰਿਹਾ, ਕਿੱਦਾਂ ਕਰਾਂਗੇ, ਹੈ ਨਾ। ਤਾਂ ਇਹ ਵੀ ਹੁੰਦਾ ਸੀ ਵੀ ਹਾਂ ਇਹ ਚੀਜ਼ਾਂ ਨਾਲ ਅਸੀਂ ਵੀ ਮੈਂਟਲੀ ਵੀ ਸਟ੍ਰੈਸ ਹੁੰਦਾ ਸੀ, ਨਾਲ ਇਹ ਹੁੰਦਾ ਸੀ ਕਿ ਕਿਤੇ ਇਹ ਸਾਡੇ ਅੱਗੋਂ ਬੇਬੀ ਨੂੰ ਵੀ ਨਾ ਕੋਈ ਦਿੱਕਤ ਆਵੇ ਇਹਦੇ ਵਿੱਚ।
ਤੇ ਆਫਟਰ ਬਰਥ ਕੀ ਕੀ ਮੁਸ਼ਕਿਲਾਂ ਆਈਆਂ?
ਹਾਂਜੀ, ਫਿਰ ਉਹ ਜਦੋਂ ਇਹ ਹੋਇਆ ਫਤਿਹ ਮੇਰਾ ਬੇਟਾ, ਤਾਂ ਉੱਥੇ ਜੋ ਡਾਕਟਰ ਆਉਂਦੇ ਸੀ ਤਾਂ ਉਹਨਾਂ ਆਏ ਉਹਨਾਂ ਨੇ ਇਹਦਾ ਚੈੱਕਅਪ ਵਗੈਰਾ ਕੀਤਾ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਥੋੜ੍ਹਾ ਜਿਹਾ ਨਾ ਇਹ ਇਹਦੀਆਂ ਆਈਜ਼ ਯੈਲੋ ਲੱਗਦੀਆਂ ਨੇ, ਬਟ ਉਹ ਕਹਿੰਦੇ ਕਿ ਨਹੀਂ ਇਹ ਐਕਟਿਵ ਹੈ, ਇਹ ਠੀਕ ਹੈ, ਕੋਈ ਚੱਕਰ ਨਹੀਂ। ਪਰ ਮੈਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਮੇਰੇ ਵੱਡੇ ਬੇਟੇ ਨੂੰ ਇਹਦੀ ਹਿਸਟਰੀ ਹੈਗੀ ਹੈ, ਉਹਨੂੰ ਵੀ ਜੌਂਡਿਸ ਹੋਇਆ ਸੀ, ਤੇ ਵੀ ਪਲੀਜ਼ ਤੁਸੀਂ ਇਹਦਾ ਟੈਸਟ ਵਗੈਰਾ ਕਰ ਲਓ। ਤੇ ਉਹਨਾਂ ਨੇ ਇੰਨਾ ਧਿਆਨ ਜਿਹਾ ਨਹੀਂ ਦਿੱਤਾ ਤੇ ਕਹਿੰਦੇ ਨਹੀਂ ਨਹੀਂ ਇਹ ਐਕਟਿਵ ਹੈ, ਇਹ ਦੁੱਧ ਪੀ ਰਿਹਾ, ਡਜ਼ਨਟ ਮੈਟਰ, ਕੁਛ ਨਹੀਂ ਹੁੰਦਾ। ਉਹਨਾਂ ਨੇ ਮੈਨੂੰ ਛੁੱਟੀ ਦੇਤੀ ਤੇ ਅਸੀਂ ਮੈਂ ਘਰ ਲੈ ਆਈ ਘਰੇ। ਫਿਰ ਵੀ ਮੈਨੂੰ ਪਰ ਮੈਨੂੰ ਸੀ ਕਿ ਇੰਟਿਊਸ਼ਨ ਹੋ ਰਹੀ ਸੀ ਕਿ ਕੁਛ ਹੈ, ਇਹਨੂੰ ਲੱਗਦਾ ਪਿਆ ਕਿ ਇਹ ਠੀਕ ਨਹੀਂ ਹੈਗਾ ਗਾ। ਤਾਂ ਫਿਰ ਮੈਂ ਇਹ ਨੈਕਸਟ ਡੇ ਮਿਡਵਾਈਫ ਆਈ ਇਹਨੂੰ ਚੈੱਕ ਕਰਨ ਵਾਸਤੇ, ਇਹਦਾ ਬਲੱਡ ਸੈਂਪਲ ਲੈਣ ਵਾਸਤੇ, ਕੁਛ ਉਹਨਾਂ ਨੇ ਰਿਸਰਚ ਵਗੈਰਾ ਕਰਨ ਵਾਸਤੇ ਜਿਹੜਾ ਲੈਂਦੇ ਹੁੰਦੇ ਆ ਉਹਦੇ ਵਾਸਤੇ ਆਈ ਸੀ। ਤਾਂ ਉਹਨੂੰ ਮੈਂ ਕਿਹਾ ਕਿ ਇਹਦਾ ਤੁਸੀਂ ਵੀ ਜੌਂਡਿਸ ਦਾ ਵੀ ਚੈੱਕ ਕਰ ਲਓ, ਵੀ ਮੈਨੂੰ ਲੱਗ ਰਿਹਾ ਹੈ ਥੋੜਾ ਨਾ, ਤੇ ਵੀ ਮੈਨੂੰ ਇਹਨੂੰ ਫੀਵਰ ਵੀ ਲੱਗਦਾ ਪਿਆ। ਤੇ ਕਹਿੰਦੀ ਉਹਨੇ ਕਿਹਾ ਨਹੀਂ ਨਹੀਂ ਇਹ ਠੀਕ ਹੈ, ਬਿਲਕੁਲ ਠੀਕ ਹੈ, ਵੀ ਲੱਗਦਾ ਨਹੀਂ ਕਿ ਇਹਨੂੰ ਲੋੜ ਹੈਗੀ ਹੈ। ਤੇ ਪਰ ਮੈਂ ਫਿਰ ਕਿਹਾ, ਮੈਂ ਕਿਹਾ ਨਹੀਂ ਪਲੀਜ਼ ਤੁਸੀਂ ਵੀ ਮੇਰੇ ਪੀਸ ਆਫ ਮਾਈਂਡ ਵਾਸਤੇ ਇਹਦਾ ਇੱਕ ਵਾਰੀ ਤੁਸੀਂ ਟੈਸਟ ਕਰ ਦਿਓ। ਫਿਰ ਉਹ ਕਹਿੰਦੀ ਓਕੇ ਮੈਂ ਕਰ ਦਿੰਦੀ ਹਾਂ, ਬਟ ਇਹਦੀ ਲੋੜ ਨਹੀਂ ਹੈਗੀ। ਉਹ ਲੈ ਗਈ, ਫਿਰ ਮੈਨੂੰ ਜਦੋਂ ਚਲੀ ਗਈ 10 ਵਜੇ ਲੈ ਕੇ, ਤੇ ਫਿਰ ਸ਼ਾਮ ਨੂੰ ਫੋਨ ਆਇਆ ਕਿ ਟੀਨਾ ਯੂ ਹੈਵ ਟੂ ਕਮ, ਜਲਦੀ ਆਓ, ਇਹਨੂੰ ਤਾਂ ਬਹੁਤ ਜ਼ਿਆਦਾ ਜੌਂਡਿਸ ਹੈ, ਆਪਣੇ ਕੱਪੜੇ ਲੈ ਕੇ ਨਾਲ ਆਇਓ, ਇਹਨੂੰ ਤਾਂ ਰੱਖਣਾ ਪੈਣਾ, ਹੁਣ ਸਾਨੂੰ ਐਡਮਿਟ ਕਰਨਾ ਪੈਣਾ। ਤਾਂ ਉਦੋਂ ਬੜਾ ਹੀ ਉਹ ਸੀ ਕਿ ਹਾਈ ਜੇ ਮੈਂ ਨਾ ਇਹਨਾਂ ਨੂੰ ਇਨਸਿਸਟ ਕਰਦੀ, ਨਾ ਮੈਂ ਇਹਨਾਂ ਨੂੰ ਫੋਰਸ ਕਰਦੀ ਕਿ ਤੁਸੀਂ ਨਹੀਂ ਇਹਦਾ ਟੈਸਟ ਕਰ ਦਿਓ। ਤੇ ਫਿਰ ਕੀ ਹੁੰਦਾ ਜਦੋਂ ਇਹਦੇ ਜੌਂਡਿਸ ਦਾ ਮੈਂ ਕਿਹਾ ਕਿ ਤੁਸੀਂ ਇਹਦਾ ਚੈੱਕ ਕਰ ਦਿਓ, ਮੇਰੇ ਖਿਆਲ ਸੀ ਉਹ ਕਰੋਨਾ ਦੇ ਸੀਜ਼ਨ ਕਰਕੇ ਹੀ ਉਹਨਾਂ ਨੂੰ ਇਹ ਹੁੰਦਾ ਸੀ ਕਿ ਹਾਂ ਠੀਕ ਹੈ ਕਿ ਜਿੱਦਾਂ ਚੱਲਦਾ ਬਸ ਚੱਲੀ ਚੱਲੇ। ਜੇ ਮੈਂ ਉਹਨਾਂ ਨੂੰ ਫੋਰਸ ਨਾ ਕਰਦੀ, ਨਾ ਮੈਂ ਉਹਨਾਂ ਨੂੰ ਕਹਿੰਦੀ, ਸ਼ਾਇਦ ਉਹਨਾਂ ਨੇ ਤਾਂ ਚੈੱਕ ਕਰਨਾ ਨਹੀਂ ਸੀ ਇਹਦੇ ਜੌਂਡਿਸ ਦਾ। ਤੇ ਇਸ ਕਰਕੇ ਮੈਂ ਕਹਿੰਦੀ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮੰਨ ਲਓ ਜੋ ਪ੍ਰੈਗਨੈਂਟ ਹੈ, ਜੇ ਉਹਨਾਂ ਨੂੰ ਜਾਂ ਉਹਨਾਂ ਦੀ ਡਿਲੀਵਰੀ ਹੋ ਚੁੱਕੀ ਹੈ, ਕੁਛ ਲੱਗਦਾ ਗਲਤ ਲੱਗਦਾ, ਤਾਂ ਕਹੋ ਡਾਕਟਰ ਨੂੰ, ਕਹੋ ਕਿ ਨਹੀਂ ਤੁਸੀਂ ਇਹ ਕਰੋ, ਮੈਂ ਚਾਹੁੰਦੀ ਹਾਂ ਕਿ ਮੇਰੇ ਬੱਚੇ ਵਾਸਤੇ, ਮੇਰੇ ਵਾਸਤੇ ਤੁਸੀਂ ਕਰੋ। ਤਾਂ ਆਈ ਥਿੰਕ ਕਿ ਤੁਹਾਨੂੰ ਬੋਲਣਾ ਚਾਹੀਦਾ ਹੈ, ਕਹਿਣਾ ਚਾਹੀਦਾ ਹੈ।
ਸਮਾਂ ਦੇਣ ਲਈ ਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
ਧੰਨਵਾਦ ਜੀ।
You with SBS Radio. You with SBS Radio.
SBS ਸੁਣ ਰਹੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ। ਦੋਸਤੋ, ਮੈਂ ਸੁਮੀਤ ਕੌਰ ਤੇ ਕੱਲ ਅਸੀਂ ਗੱਲ ਕਰ ਰਹੇ ਸੀ ਕੋਵਿਡ ਪਾਬੰਦੀਆਂ ਅਤੇ ਵੱਧ ਰਹੇ ਲੋਕਡਾਊਨਸ ਵਿੱਚ ਗਰਭਵਤੀ ਔਰਤਾਂ ਜਾਂ ਨਵੀਆਂ ਮਾਵਾਂ ਨੂੰ ਆ ਰਹੀਆਂ ਦਿੱਕਤਾਂ ਬਾਰੇ। ਤੇ ਇਸ ਬਾਰੇ ਹੁਣ ਗੱਲ ਕਰਦੇ ਹਾਂ ਆਸਟ੍ਰੇਲੀਆ ਵਿੱਚ GP ਵਜੋਂ ਸੇਵਾ ਨਿਭਾ ਰਹੇ ਡਾਕਟਰ ਜ਼ੀਸ਼ਨ ਅਕਰਮ ਦੇ ਨਾਲ। ਡਾਕਟਰ ਸਾਹਿਬ, ਕੋਰੋਨਾ ਨੇ ਨਵੀਆਂ ਮਾਵਾਂ ਅਤੇ ਗਰਭਵਤੀ ਔਰਤਾਂ ਨੂੰ ਮਿਲਦੀਆਂ ਨਿਯਮਤ ਸਿਹਤ ਸਹੂਲਤਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?
ਦੇਖੋ ਜੀ, ਇਹਦੇ 'ਚ ਇਹ ਕਿ ਜਿਸ ਤਰ੍ਹਾਂ ਕਰੋਨਾ ਨੇ ਬਾਕੀ ਵੀ ਕਾਫੀ ਚੀਜ਼ਾਂ ਨੂੰ ਜਿਹੜਾ ਉਹ ਡਿਸਟਰਬ ਕੀਤਾ ਹੈ, ਇਸ ਦੇ ਨਾਲ ਇਹ ਪ੍ਰੈਗਨੈਂਟ ਜਿਹੜੀ ਮਾਵਾਂ ਨਹੀਂ ਹੈ, ਜਿਹੜੀ ਗਰਭਵਤੀ ਔਰਤਾਂ ਨੇ, ਉਹਦੇ ਵਾਸਤੇ ਪਰਟੀਕੁਲਰਲੀ ਜਿਹੜੀ ਫਸਟ ਟਾਈਮ ਨੇ ਉਹਨਾਂ ਵਾਸਤੇ ਇਹ ਬਹੁਤ ਸਟ੍ਰੈਸਫੁਲ ਹੈ। ਇਹਦੇ 'ਚ ਜਿਹੜੀ ਲੇਕਿਨ ਹੈ ਕਿ ਹੁਣ ਕਰੋਨਾ ਦੇ ਕਾਰਨ ਬਾਹਰੋਂ ਤੁਸੀਂ ਪਹਿਲਾਂ ਤਾਂ ਇਹ ਸੀ ਕਿ ਤੁਸੀਂ ਆਪਣੇ ਪੇਰੈਂਟਸ ਨੂੰ ਇੱਥੇ ਸੱਦ ਲੈਂਦੇ ਸੀ, ਉਹਦੇ ਜਦੋਂ ਕਾਫੀ ਸਪੋਰਟ ਅਵੇਲੇਬਲ ਹੋ ਜਾਂਦੀ ਸੀ, ਲੇਕਿਨ ਹੁਣ ਇਹ ਪੋਸੀਬਲ ਨਹੀਂ ਹੈ। ਲੇਕਿਨ ਘਬਰਾਉਣ ਵਾਲੀ ਇਹਦੇ 'ਚ ਕੋਈ ਗੱਲ ਨਹੀਂ ਹੈ, ਇਹਦੇ ਇਲਾਵਾ ਕਾਫੀ ਰਿਸੋਰਸਿਸ ਤੁਹਾਡੇ ਕੋਲ ਅਵੇਲੇਬਲ ਨੇ। ਉਹਦੇ 'ਚ ਇਹ ਆ ਜਾਂਦਾ ਕਿ ਤੁਹਾਡਾ GP ਹੈ, ਉਹਦੇ ਕੋਲ ਤੁਸੀਂ ਜਾਂਦੇ ਹੋ, ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਉਹਦੇ ਕੋਲੋਂ ਡਿਟੇਲ ਨਾਲ ਡਿਸਕਸ ਕਰ ਸਕਦੇ ਹੋ ਕਿ ਤੁਹਾਡੇ ਕੋਲ ਕੀ ਸਰਵਿਸਿਜ਼ ਜਾਂ ਕੀ ਸਹੂਲੀਅਤ ਅਵੇਲੇਬਲ ਹੈ ਨੇ। ਇਹਦੇ 'ਚ ਘਬਰਾਉਣ ਵਾਲੀ ਗੱਲ ਨਹੀਂ ਹੈ, ਤੁਸੀਂ GP ਕੋਲ ਆਪਣੇ ਜਾਓ, ਤੁਸੀਂ ਇਨੀਸ਼ੀਅਲ ਆਪਣਾ ਡਿਸਕਸ ਕਰੋ, ਤੁਹਾਡੇ ਟੈਸਟ ਵਗੈਰਾ ਹੋਣਗੇ, ਉਹਦੇ ਬਾਅਦ ਤੁਹਾਨੂੰ ਲੋਕਲ ਜਿਹੜਾ ਤੁਹਾਡਾ ਲੋਕਲ ਹੋਸਪਿਟਲ ਹੋਏਗਾ ਉਹਦੇ ਵਿੱਚ ਜਿਹੜੀ ਮਿਡਵਾਈਫਰੀ ਸਰਵਿਸ ਹੁੰਦੀ ਹੈ ਉਹਦੇ ਨਾਲ ਤੁਹਾਨੂੰ ਅਟੈਚ ਕਰ ਦਿੱਤਾ ਜਾਂਦਾ। ਉਹਦੇ 'ਚ ਜਿਹੜਾ ਮਿਡਵਾਈਫਸ ਨੇ ਉਹ ਤੁਹਾਨੂੰ ਬਿਲਕੁਲ ਜਿਹੜਾ ਪ੍ਰੋਸੈਸ ਹੁੰਦਾ ਹੈ ਉਹਦੇ ਵਿੱਚ ਤੁਹਾਡੀ ਅਪੁਆਇੰਟਮੈਂਟਸ ਦੀ ਕੀ ਹਿਸਾਬ ਕਿਤਾਬ ਹੈ, ਉਹਦੇ 'ਚ ਕੀ ਅਪੁਆਇੰਟਮੈਂਟਸ ਕਰਨੀਆਂ ਨੇ, ਕਿਸ ਹਿਸਾਬ ਨਾਲ ਚੱਲਣਾ ਹੈ, ਉਹ ਸਾਰਾ ਤੁਹਾਨੂੰ ਸਕੈਜੂਅਲ ਆਪਣਾ ਦੇ ਦਿੰਦੇ ਨੇ, ਜਿਹਨਾਂ ਨੂੰ ਤੁਸੀਂ ਫੋਲੋ ਕਰਕੇ ਬੜੇ ਆਰਾਮ ਨਾਲ ਪ੍ਰੋਸੈਸ ਜਿਹੜਾ ਸਮੂਥਲੀ ਹੋ ਸਕਦਾ। ਉਹਦੇ 'ਚ ਨਹੀਂ ਹੈ, ਇਹਦੇ 'ਚ ਐਂਟੀਨੈਟਲ ਕਲਾਸਿਸ ਵੀ ਹੁੰਦੀਆਂ ਨੇ ਜਿਹਦੇ 'ਚ ਗਰਭਵਤੀ ਮਾਵਾਂ ਨੂੰ ਦੱਸਿਆ ਜਾਂਦਾ ਕਿ ਕੀ ਕੀ ਜਿਹੜੇ ਡੂਜ਼ ਐਂਡ ਡੋਂਟਸ ਨੇ, ਕੀ ਤੁਸੀਂ ਕਰ ਸਕਦੇ ਹੋ, ਕਿਵੇਂ ਹੈਲਦੀ ਡਾਈਟ ਲੈ ਸਕਦੇ ਹੋ, ਕਿਵੇਂ ਜਿਹੜੀ ਲੋ ਐਕਸਰਸਾਈਜ਼ ਕਰ ਸਕਦੇ ਹੋ, ਕਿਸ ਤਰ੍ਹਾਂ ਆਪਣੀ ਆਪਣਾ ਕੰਮ ਜਿਹੜਾ ਉਹ ਕਰ ਸਕਦੇ ਹੋ, ਅਤੇ ਉਹਦੇ ਬਾਰੇ ਤੁਹਾਨੂੰ ਕਾਫੀ ਜ਼ਿਆਦਾ ਇਨਫੋਰਮੇਸ਼ਨ ਜਿਹੜੀ ਹੈ, ਕਾਫੀ ਜ਼ਿਆਦਾ ਜਾਣਕਾਰੀ ਮਿਲ ਜਾਂਦੀ ਹੈ। ਅਗਰ ਫਿਰ ਵੀ ਕੋਈ ਚੀਜ਼ ਹੁੰਦੀ ਹੈ ਕਿ ਜਿਹੜਾ ਤੁਹਾਨੂੰ ਕੁਐਸਚਨਸ ਨਹੀਂ ਜਾਂ ਤੁਹਾਨੂੰ ਕਿਸੇ ਚੀਜ਼ ਦੇ ਬਾਰੇ 'ਚ ਕਲੈਰਿਟੀ ਨਹੀਂ ਹੈ, ਤੁਸੀਂ ਆਪਣੇ GP ਨਾਲ ਡਿਸਕਸ ਕਰ ਸਕਦੇ ਹੋ। ਜਿਵੇਂ ਤੁਹਾਨੂੰ ਪਤਾ ਕਿ ਆਸਟ੍ਰੇਲੀਆ ਵਿੱਚ ਮੈਜੋਰਿਟੀ ਜਿਹੜੇ ਸੈਂਟਰਸ ਨੇ ਬਹੁਤ ਜ਼ਿਆਦਾ ਉਹਦੇ ਵਿੱਚ ਇਹ ਵੀ ਹੈ ਕਿ ਮਿਡਵਾਈਫ ਤੁਹਾਨੂੰ ਜੀ ਪੀਸ ਵੀ ਜਿਸ ਤਰ੍ਹਾਂ ਅਵੇਲੇਬਲ ਨੇ ਕਿ ਤੁਹਾਡੀ ਆਪਣੀ ਜਿਹੜੀ ਹੈ ਜ਼ਬਾਨ 'ਚ ਗੱਲ ਕਰ ਸਕਦੇ ਨੇ ਪੰਜਾਬੀ 'ਚ ਜਾਂ ਹਿੰਦੀ 'ਚ ਜਿਹਦੇ ਨਾਲ ਤੁਸੀਂ ਕੰਫਰਟੇਬਲ ਹੋ। ਔਰ ਇਸ ਤੋਂ ਇਲਾਵਾ ਜਿਹੜੇ ਨੇ ਮਿਡਵਾਈਫ ਸਰਵਿਸ ਜਿਹੜੀਆਂ ਨੇ ਉਹਦੇ ਕੋਲ ਉਹਨਾਂ ਕੋਲ ਵੀ ਹੈ, ਮੈਜੋਰਿਟੀ ਮਿਡਵਾਈਫ ਵਿੱਚ ਵੀ ਸਾਡੇ ਆਪਣੇ ਮਤਲਬ ਪੰਜਾਬੀ ਮਿਡਵਾਈਫ ਕਾਫੀ ਸਾਰੀ ਅਵੇਲੇਬਲ ਨੇ ਜਿਹਦੇ ਨਾਲ ਤੁਸੀਂ ਕੰਫਰਟੇਬਲੀ ਡਿਸਕਸ ਕਰ ਸਕਦੇ ਹੋ। ਔਰ ਜਿਹੜੇ ਤੁਹਾਡੇ ਕਲਚਰ ਨੂੰ ਸਮਝਦੇ ਨੇ, ਤੁਹਾਡੀ ਮੁਸ਼ਕਿਲਾਂ ਨੂੰ ਜਿਹੜੀ ਤੁਹਾਡੇ ਹੈ ਨੇ ਉਹਨਾਂ ਨੂੰ ਸਮਝਦੇ ਨੇ, ਅਤੇ ਉਹਨਾਂ ਨਾਲ ਤੁਸੀਂ ਡਿਸਕਸ ਕਰ ਸਕਦੇ ਹੋ।
ਡਾਕਟਰ ਸਾਹਿਬ, ਪਰਿਵਾਰਕ ਸਹਾਇਤਾ ਤੋਂ ਬਿਨਾਂ ਬੱਚਿਆਂ ਨੂੰ ਜਨਮ ਦੇਣਾ ਪੈ ਰਿਹਾ, ਜਿਸ ਕਾਰਨ ਕਾਫੀ ਮਾਨਸਿਕ ਤਣਾਅ ਦਾ ਸਾਹਮਣਾ ਵੀ ਕਰਨਾ ਪੈ ਰਿਹਾ, ਉਸ ਬਾਰੇ ਤੁਹਾਡੀ ਕੀ ਰਾਏ ਹੈ?
ਅਗਰ ਤੁਹਾਡੇ ਪੇਰੈਂਟਸ ਇੱਥੇ ਨਹੀਂ ਵੀ ਅਵੇਲੇਬਲ ਨੇ, ਤੁਸੀਂ ਉਹਨਾਂ ਨੂੰ ਕੋਈ ਐਸੀ ਚੀਜ਼ ਹੈ ਜਿਹੜੀ ਤੁਸੀਂ ਆਪਣੀ ਮਾਂ ਕੋਲੋਂ ਐਡਵਾਈਸ ਲੈਣਾ ਚਾਹੁੰਦੇ ਹੋ ਕਿਸੇ ਚੀਜ਼ ਦੇ ਬਾਰੇ 'ਚ, ਉਹ ਵੀ ਤੁਸੀਂ ਵਟਸਐਪ 'ਤੇ ਵੀ ਜ਼ੂਮ ਇਨ ਮੀਟਿੰਗ ਕਰਕੇ ਕੋਈ ਚੀਜ਼ ਡਿਸਕਸ ਕਰ ਸਕਦੇ ਹੋ ਕਿ ਆਲ ਲਵ ਇਜ਼ ਨੋਟ ਲੋਸ। ਇਸ ਤੋਂ ਇਲਾਵਾ ਤੁਹਾਡੇ ਕੋਲ ਬਹੁਤ ਸਾਰੇ ਕੋਂਟੈਕਟਸ ਅਵੇਲੇਬਲ ਨੇ, ਔਰ ਸੋਸ਼ਲ ਸਰਵਿਸ ਸੋਸ਼ਲ ਵਰਕਰਸ ਵੀ ਅਵੇਲੇਬਲ ਨੇ, ਉਹ ਔਨਸਾਈਟ ਕੰਮ ਕਰ ਸਕਦੇ ਨੇ ਕਰੋਨਾ ਦੇ ਵਿੱਚ ਵੀ। ਔਰ ਗਵਰਨਮੈਂਟ ਨੇ ਉਹਨਾਂ ਨੂੰ ਇਸ ਜਾਂ ਤੋਂ ਐਕਸਟਰਾ ਸਰਵਿਸਿਜ਼ ਐਕਸਟਰਾ ਲੋਕ ਇੰਪਲੋਏ ਕੀਤੇ ਨੇ ਇਸ ਚੀਜ਼ ਨੂੰ ਦੇ ਕਾਰਨ ਕਿ ਕਰੋਨਾ ਦੀ ਵਜ੍ਹਾ ਤੋਂ ਕਾਫੀ ਸਾਰੀ ਸਰਵਿਸਿਜ਼ ਡਿਸਟਰਪਟ ਹੋਈਆਂ ਨੇ, ਲੇਕਿਨ ਉਹਨਾਂ ਨੇ ਇਹ ਮੇਕ ਸ਼ੋਰ ਕੀਤਾ ਕਿ ਪਰਟੀਕੁਲਰਲੀ ਪ੍ਰੈਗਨੈਂਟ ਖਵਾਤੀਨ ਨੂੰ, ਕਿਉਂਕਿ ਉਹਨਾਂ ਦੀ ਸਿਚੁਏਸ਼ਨ ਥੋੜ੍ਹੀ ਫਰਕ ਹੁੰਦੀ ਹੈ, ਉਹਨਾਂ ਨੂੰ ਦਿੱਕਤ ਨਾ ਹੋਏ ਇਸ ਬਾਰੇ ਵਿੱਚ, ਔਰ ਐਕਸਟਰਾ ਜਿਹੜੀ ਉਹਨਾਂ ਨੂੰ ਸਪੋਰਟ ਔਰ ਹੈਲਪ ਅਵੇਲੇਬਲ ਰਹੇ। ਅਤੇ ਕੋਈ ਵੀ ਤੁਹਾਨੂੰ ਕੋਈ ਵੀ ਚੀਜ਼ ਐਸੀ ਲੱਗਦੀ ਹੈ ਕਿ ਤੁਹਾਨੂੰ ਲੱਗਦਾ ਕਿ ਇਹ ਚੀਜ਼ ਡਿਸਕਸ ਕਰਨ ਵਾਲੀ ਹੈ, ਉਹ ਤੁਸੀਂ ਡਿਸਕਸ ਜ਼ਰੂਰ ਕਰੋ ਆਪਣਾ ਮਤਲਬ ਉਹਦੇ ਚੁੱਪ ਰਹਿਣ ਵਾਲੀ, ਸਾਇਲੈਂਟ ਰਹਿਣ ਵਾਲੀ ਕਿ ਕੋਈ ਚੀਜ਼ ਅਵੇਲੇਬਲ ਨਹੀਂ ਹੈ ਔਰ ਤੁਹਾਡੇ ਕੋਲ ਕੋਈ ਸਪੋਰਟਸ ਨਹੀਂ ਹੈ, ਉਹ ਚੀਜ਼ ਆਪਣੇ ਤੱਕ ਨਾ ਰੱਖੋ। ਤੁਹਾਡੇ ਕੋਲ ਬਹੁਤ ਸਾਰੀ ਜਿਹੜੇ ਨੇ ਹੈਲਪ ਦੀ ਸੋਰਸਿਸ ਮੌਜੂਦ ਨੇ।
ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਸੋਸ਼ਲ ਵਰਕਰਸ ਮੌਜੂਦ ਨੇ, ਉਹਨਾਂ ਬਾਰੇ ਵਿਸਥਾਰ ਵਿੱਚ ਦੱਸੋ।
ਹਰ ਜਿਹੜਾ ਲੋਕਲ ਹੈਲਥ ਡਿਸਟ੍ਰਿਕਟ ਹੁੰਦਾ ਜਾਂ ਤੁਹਾਡੇ ਨਜ਼ਦੀਕ ਜਿਹੜਾ ਹੋਸਪਿਟਲ ਹੁੰਦਾ, ਉਹਦੇ ਵਿੱਚ ਜਿਹੜੀ ਮਿਡਵਾਈਫਰੀ ਸਰਵਿਸ ਹੈ, ਉਹਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਤੁਹਾਨੂੰ ਕੋਈ ਵੀ ਸਮਾਜਿਕ ਹੈਲਪ ਚਾਹੀਦੀ ਹੈ, ਨਹੀਂ ਤੁਹਾਡਾ ਹਸਬੈਂਡ ਨਹੀਂ ਜਾਂ ਤੁਹਾਡੇ ਪਤੀ ਅਗਰ ਕਿਤੇ ਕਿਸੇ ਜਗ੍ਹਾ ਕੰਮ ਕਰ ਰਹੇ ਨੇ, ਉਹ ਤੁਹਾਨੂੰ ਅਪੁਆਇੰਟਮੈਂਟਸ 'ਤੇ ਨਹੀਂ ਲੈ ਕੇ ਜਾ ਸਕਦੇ, ਜਾਂ ਤੁਹਾਡਾ ਕੋਈ ਦੂਜੇ ਬੱਚੇ ਨੇ ਜਿਹਨਾਂ ਦੀ ਉਹਨਾਂ ਨੇ ਦੇਖਭਾਲ ਕਰਨੀ ਔਰ ਕਰ ਰਹੇ ਨੇ ਔਰ ਤੁਹਾਡੀ ਅਪੁਆਇੰਟਮੈਂਟ ਹੈ, ਉਹ ਸਮਾਜਿਕ ਸਰਵਿਸ ਤੁਹਾਡੇ ਮਿਡਵਾਈਫਰੀ ਉਹ ਕੰਟੈਕਟ ਤੁਹਾਡੇ ਨਾਲ ਸ਼ੇਅਰ ਕਰੇਗੀ, ਜਿਹਦੇ ਵਿੱਚ ਤੁਹਾਨੂੰ ਪਿਕ ਐਂਡ ਡਰੋਪ ਸਰਵਿਸ ਵੀ ਉਹ ਦੇ ਸਕਦੇ ਨੇ। ਇਸ ਤੋਂ ਇਲਾਵਾ ਅਗਰ ਪਿਕ ਐਂਡ ਡਰੋਪ ਸਰਵਿਸ ਨਹੀਂ, ਅਗਰ ਤੁਹਾਨੂੰ ਕੋਈ ਫਾਈਨੈਂਸ਼ੀਅਲ ਕੋਈ ਮਤਲਬ ਸਿਚੁਏਸ਼ਨ ਐਸੀ ਦਰਕਾਰ ਹੈ ਜਿਹਦੇ ਤੁਹਾਨੂੰ ਫਾਈਨੈਂਸ਼ੀਅਲੀ ਅਗਰ ਸਟ੍ਰੈਚ ਹੋ ਰਹੀ ਹੈ, ਜਿਸ ਤੋਂ ਕਰੋਨਾ ਜਦੋਂ ਕਾਫੀ ਕਾਰਨ ਕਾਫੀ ਜ਼ਿਆਦਾ ਜੋਬਸ ਵਗੈਰਾ ਵੀ ਔਰ ਉਹਦੇ ਵਿੱਚ ਵੀ ਪ੍ਰੋਬਲਮ ਆਇਆ, ਇਹਦੇ ਉੱਤੇ ਸਪੈਸੀਫਿਕ ਪੇਮੈਂਟਸ ਮੌਜੂਦ ਨੇ ਔਰ ਤੁਸੀਂ ਉਹਨਾਂ ਨੂੰ ਉਹ ਮਿਡਵਾਈਫਰੀ ਸਰਵਿਸ ਨੂੰ ਜਦੋਂ ਤੁਸੀਂ ਆਪਣੀ ਕੰਟੈਕਟ ਕਰੋਗੇ ਜਾਂ ਆਪਣੇ ਜੀ ਪੀ ਨਾਲ ਡਿਸਕਸ ਕਰੋਗੇ, ਅਤੇ ਉਹ ਤੁਹਾਨੂੰ ਇੱਕ ਸਪੈਸੀਫਿਕਲੀ ਫੋਰਮ ਫਿਲ ਕਰਕੇ ਦੇ ਦੇਣਗੇ ਜਿਸ ਤੋਂ ਤੁਹਾਡੀ ਪਿਕ ਐਂਡ ਡਰੋਪ ਸਰਵਿਸ ਹੈ ਜਾਂ ਤੁਹਾਡਾ ਕੋਈ ਆ ਕੇ ਟੈਕਸੀ ਵਾਊਚਰਸ ਨੇ ਜਾਂ ਤੁਹਾਨੂੰ ਸੋਚ ਕੋਈ ਐਸੀ ਹੈਲਪ ਚਾਹੀਦੀ ਹੈ ਜਿਹਦੇ ਤੁਹਾਨੂੰ ਸਮਾਜਿਕ ਵਰਕਰ ਦੀ ਆਉਣ ਦੀ ਜ਼ਰੂਰਤ ਹੈ, ਉਹ ਤੁਹਾਡੇ ਉੱਤੇ ਅਰੇਂਜ ਕੀਤਾ ਜਾ ਸਕਦਾ। ਕੁਝ ਸਰਵਿਸ 'ਚ ਡਿਸਰਪਸ਼ਨ ਜ਼ਰੂਰ ਹੈ ਔਰ ਥੋੜ੍ਹਾ ਬਹੁਤ ਟਾਈਮ ਪਹਿਲਾਂ ਦੀ ਨਿਸਬਤ ਥੋੜ੍ਹਾ ਜਿਹਾ ਜ਼ਿਆਦਾ ਲੱਗਦਾ, ਲੇਕਿਨ ਅਗਰ ਕੋਈ ਵੀ ਐਸੀ ਸਿਚੁਏਸ਼ਨ ਹੈ ਤਾਂ ਤੁਸੀਂ ਉਹਨਾਂ ਸਰਵਿਸਿਜ਼ ਨੂੰ ਕਰ ਸਕਦੇ ਹੋ ਕਿ ਤੁਸੀਂ ਲੋਕਲ ਆਪਣੀ ਮਿਡਵਾਈਫਰੀ ਸਰਵਿਸ ਜਿਹੜੀ ਲੋਕਲੀ ਹੋਸਪਿਟਲ ਜਿਹੜੀ ਹੋਏਗਾ ਜਿੱਥੇ ਨਾਲ ਤੁਹਾਨੂੰ ਬੁਕਿੰਗ ਕੀਤੀ ਹੈ ਜਿੱਥੇ ਤੁਹਾਡਾ ਬਰਥ ਪਲੈਨਡ ਹੈ ਉਹਦੇ ਨਾਲ ਕੋਲ ਔਰ ਤੁਹਾਨੂੰ ਇੱਕ ਮਿਸਾਲ ਦੇ ਤੌਰ 'ਤੇ ਵਿਕਟੋਰੀਆ 'ਚ ਅਸੀਂ ਕੰਮ ਕਰ ਰਹੇ ਹਾਂ, ਇੱਥੇ ਇਹਨਾਂ ਦਾ ਇੱਕ ਕਿਡਸ ਬੰਡਲ ਦੇ ਨਾਂ ਦੇ ਨਾਲ ਪ੍ਰੋਗਰਾਮ ਹੈ। ਇਸ ਬੰਡਲ ਵਿੱਚ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਕਿ ਤੁਸੀਂ ਬੱਚੇ ਦੀ ਬਾਰੇ ਪ੍ਰੈਪਰੇਸ਼ਨ ਕਿਵੇਂ ਕਰਨੀ ਹੈ ਔਰ ਉਹਦੇ ਬਾਰੇ ਉਹਦੇ ਵਿੱਚ ਤਮਾਮ ਕੋਂਟੈਕਟ ਨੰਬਰਸ ਮੌਜੂਦ ਹੁੰਦੇ ਨੇ, ਫੋਨ ਨੰਬਰਸ ਹੁੰਦੇ ਨੇ, ਕਿਸ ਮਸਲੇ ਬਾਰੇ ਤੁਸੀਂ ਕਿਸ ਬੰਦੇ ਨੂੰ ਕਿਸ ਕੋਂਟੈਕਟ ਨੰਬਰ 'ਤੇ ਕੋਂਟੈਕਟ ਕਰ ਸਕਦੇ ਹੋ। ਤੁਸੀਂ ਜਦੋਂ ਵੀ ਬੁਕਿੰਗ ਇਨ ਵਿਜ਼ਿਟ ਉੱਤੇ ਆਪਣੇ ਜਾਓ ਅਤੇ ਮੈਂ ਕਹਾਂਗਾ ਕਿ ਜਿਸ ਮਿਸਾਲ ਦੇ ਤੌਰ 'ਤੇ ਵਿਕਟੋਰੀਆ ਸਟੇਟ ਵਿੱਚ ਤੁਹਾਨੂੰ ਅਗਰ ਉਹ ਡਿਸਕਸ ਤਾਂ ਪਹਿਲਾਂ ਤੁਹਾਡੇ ਨਾਲ ਕਰਨਗੇ, ਲੇਕਿਨ ਅਗਰ ਉਹਨਾਂ ਨੇ ਨਹੀਂ ਕੀਤਾ ਤਾਂ ਤੁਸੀਂ ਕਿਡਸ ਬੰਡਲ ਬਾਰੇ ਜ਼ਰੂਰ ਪੁੱਛੋ, ਜਿਨ੍ਹਾਂ ਨੂੰ ਤੁਸੀਂ ਜਾ ਕੇ ਉਹ ਤੁਹਾਨੂੰ ਪੂਰਾ ਇਨਫੋਰਮੇਸ਼ਨ ਬੁਕਲੈਟ ਦੇ ਦਿੰਦੇ ਨੇ ਜਿਹੜਾ 7 ਡਿਫਰੈਂਟ ਲੈਂਗੁਏਜਸ ਵਿੱਚ ਨੇ ਜਿਹਦੇ ਵਿੱਚ ਹਿੰਦੀ ਵੀ ਔਰ ਪੰਜਾਬੀ ਵੀ ਹੈ। ਤੁਸੀਂ ਉਹਦੇ ਵਿੱਚ ਉਹ ਡਿਸਕਸ ਕਰ ਸਕਦੇ ਹੋ ਔਰ ਤੁਹਾਡੇ ਕੋਲ ਸਾਰੀ ਇਨਫੈਂਸ਼ੀਅਲ ਇਨਫੋਰਮੇਸ਼ਨ ਉਹਦੇ ਬੁਕਲੈਟ ਪੈਕੇਜ ਦੇ ਫੋਰਮ ਵਿੱਚ ਮੌਜੂਦ ਹੁੰਦੀ ਹੈ, ਜਿਹਦੇ ਵਿੱਚ ਤੁਸੀਂ ਰੀਡ ਕਰਕੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਹਾਨੂੰ ਕੋਈ ਪਰੇਸ਼ਾਨੀ ਜਾਂ ਦਿੱਕਤ ਜਾਂ ਪਰੇਸ਼ਾਨੀ ਦੀ ਜ਼ਰੂਰਤ ਨਹੀਂ ਹੈ, ਤੁਹਾਡੇ ਕੋਲ ਕਾਫੀ ਸਾਰੀ ਸਪੋਰਟਸ ਅਵੇਲੇਬਲ ਨੇ। ਬੰਦੇ ਨੂੰ ਅਕਸਰ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਮਹਿਸੂਸ ਹੁੰਦਾ ਜਦੋਂ ਤੁਹਾਡੇ ਪੇਰੈਂਟਸ ਵੀ ਨਹੀਂ ਆ ਸਕਦੇ, ਤੁਸੀਂ ਕਹਿੰਦੇ ਹੋ ਕਿ ਪ੍ਰੋਬਲੀ ਤੁਸੀਂ ਅਨਲੱਕੀ ਰਹੇ ਹੋ ਔਰ ਇਹ ਤੁਹਾਡਾ ਅਗਰ ਅਵੇਲੇਬਲ ਹੁੰਦਾ ਤੁਹਾਡੇ ਪੇਰੈਂਟਸ ਤੁਹਾਨੂੰ ਤੁਸੀਂ ਸ਼ਾਇਦ ਇਕੱਲੇ ਹੋ, ਤੁਸੀਂ ਇਕੱਲੇ ਨਹੀਂ ਹੁੰਦੇ, ਤੁਹਾਡੇ ਹਾਰ 'ਤੇ ਬਹੁਤ ਸਾਰੇ ਹੋਰ ਕਪਲਸ ਮੌਜੂਦ ਹੁੰਦੇ ਨੇ ਉਸੇ ਸਿਚੁਏਸ਼ਨ ਵਿੱਚ। ਇਸ ਜਗ੍ਹਾ ਤੋਂ ਤੁਸੀਂ ਮਿਡਵਾਈਫਰੀ ਸਰਵਿਸ ਨੂੰ ਵੀ ਔਰ ਕੋਂਟੈਕਟ ਕਰੋਗੇ, ਆਪਣੀ ਲੋਕਲ ਕਮਿਊਨਿਟੀ ਵਿੱਚ ਵਟਸਐਪ ਗਰੁੱਪਸ ਹੁੰਦੇ ਨੇ ਉਹਦੇ 'ਚ ਪਾਓਗੇ ਅਤੇ ਤੁਹਾਨੂੰ ਕਾਫੀ ਸਾਰੇ ਐਸੇ ਆਪਣੇ ਨਾਲ ਦੇ ਕਪਲਸ ਔਰ ਆਪਣੇ ਨਾਲ ਦੇ ਲੋਕ ਮਿਲ ਜਾਣਗੇ ਜਿਨ੍ਹਾਂ ਨੂੰ ਤੁਸੀਂ ਕੋਂਟੈਕਟ ਕਰਕੇ ਤੁਹਾਡਾ ਔਰ ਤੁਹਾਨੂੰ ਬੇਸਿਕਲੀ ਆਈਡੀਆ ਹੋ ਜਾਏਗਾ ਕਿ ਤੁਸੀਂ ਇਕੱਲੇ ਨਹੀਂ ਹੋ, ਤੁਹਾਡੇ ਕੋਲ ਸਰਵਿਸਿਜ਼ ਅਵੇਲੇਬਲ ਨੇ, ਔਰ ਤੁਸੀਂ ਉਹਨਾਂ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ, ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੇ, ਔਰ ਐਟ ਦ ਐਂਡ ਆਫ ਦ ਡੇ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਫਾਇਦਾ ਹੋਏਗਾ।
ਜੀ ਡਾਕਟਰ ਸਾਹਿਬ, ਅਤੇ ਡਿਪਰੈਸ਼ਨ, ਪੋਸਟਨੈਟਲ ਡਿਪਰੈਸ਼ਨ ਅਤੇ ਪ੍ਰੀਨੈਟਲ ਡਿਪਰੈਸ਼ਨ ਨਾਲ ਜੂਝਦੀਆਂ ਮਾਵਾਂ ਲਈ ਕੀ ਸੁਝਾਅ ਨੇ?
ਹਾਂਜੀ, ਜਿਹੜਾ ਦੇਖੋ ਕਿ ਇਹ ਉਹ ਚੀਜ਼ ਹੈ ਜਿਹਦੇ ਬਾਰੇ 'ਚ ਅਸੀਂ ਅਕਸਰ ਇਹਨੂੰ ਜ਼ਿਆਦਾ ਗੌਰ ਨਾਲ ਨਹੀਂ ਵੇਖਿਆ ਜਾਂਦਾ ਸਾਡੇ ਕਲਚਰ 'ਚ ਇਨ ਪਰਟੀਕੁਲਰ, ਔਰ ਇਹੀ ਸਮਝਦਾ ਕਿ ਬੰਦਾ ਕਿ ਬਿਮਾਰੀ ਮਤਲਬ ਦੀ ਵਜ੍ਹਾ ਤੋਂ ਹੈ ਜਾਂ ਫਿਰ ਸਟ੍ਰੈਸ ਦੀ ਵਜ੍ਹਾ ਤੋਂ, ਲੇਕਿਨ ਪ੍ਰੈਗਨੈਂਸੀ ਪਰਟੀਕੁਲਰਲੀ ਜਿਹੜੀ ਫਸਟ ਟਾਈਮ ਗਰਭਵਤੀ ਮਾਵਾਂ ਨੇ, ਉਹਦੇ ਵਾਸਤੇ ਡਿਪਰੈਸ਼ਨ ਇੱਕ ਰੀਅਲ ਇਲਨੈਸ ਹੈ, ਔਰ ਜਿਹਨੂੰ ਬਹੁਤ ਈਜ਼ਲੀ ਮੈਨੇਜ ਕੀਤਾ ਜਾ ਸਕਦਾ ਹੈ। ਪ੍ਰੈਪਰੇਸ਼ਨ ਜਿੰਨੀ ਬਿਹਤਰ ਹੋਏਗੀ, ਹੈਲਦੀ ਮਾਇੰਡ ਹੋਏਗਾ, ਹੈਲਦੀ ਬੋਡੀ ਹੋਏਗੀ, ਅਤੇ ਉਹਦੀ ਪ੍ਰੈਗਨੈਂਸੀ ਬਰਥ ਆਸਾਨ ਹੋਏਗੀ, ਔਰ ਬਾਅਦ ਜਦੋਂ ਬਰਥ ਹੋ ਜਾਂਦੀ ਹੈ ਉਹਦੇ ਬਾਅਦ ਵੀ ਡਿਪਰੈਸ਼ਨ ਦੀ ਜਾਂ ਮੈਂਟਲੀ ਲੋਅ ਫੀਲ ਕਰਨ ਦੀ ਜਿਹੜੀ ਹੈ ਉਹ ਪ੍ਰਪੋਰਸ਼ਨ ਬਹੁਤ ਘੱਟ ਹੋ ਜਾਏਗੀ। ਜਿਹੜਾ ਪ੍ਰੈਗਨੈਂਸੀ ਦੇ ਵਿੱਚ, ਜੈਸਾ ਤੁਹਾਨੂੰ ਪਤਾ ਹੈ ਕਿ ਦਵਾਈਆਂ ਜ਼ਿਆਦਾ ਅਵੋਇਡ ਕੀਤੀਆਂ ਜਾਂਦੀਆਂ ਨੇ, ਬਹੁਤ ਐਸੀ ਸੂਰਤ ਵਿੱਚ ਸੇਫ ਦਵਾਈਆਂ ਹਨ ਜਿਹੜੀ ਦਿੱਤੀਆਂ ਵੀ ਜਾ ਸਕਦੀਆਂ ਨੇ, ਲੇਕਿਨ ਡਾਕਟਰਸ ਨੂੰ ਉਸ ਚੀਜ਼ ਦਾ ਆਈਡੀਆ ਹੁੰਦਾ ਹੈ। ਲੇਕਿਨ ਅਗਰ ਤੁਸੀਂ ਫੀਲ ਕਰ ਰਹੇ ਹੋ, ਲੋਅ ਫੀਲ ਕਰ ਰਹੇ ਹੋ, ਤੁਹਾਨੂੰ ਕੋਈ ਵੀ ਐਸੀ ਚੀਜ਼ ਹੈ, ਤਾਂ ਤੁਸੀਂ ਬੇਸਿਕਲੀ ਆਪਣੀ ਮਿਡਵਾਈਫ ਨਾਲ ਜ਼ਰੂਰ ਡਿਸਕਸ ਕਰੋ, ਤਾਂ ਕਿ ਉਹਨਾਂ ਕੋਲ ਸਪੈਸਿਫਿਕ ਕਾਊਂਸਲਿੰਗ ਸਰਵਿਸਿਜ਼ ਅਵੇਲੇਬਲ ਹੁੰਦੀਆਂ ਨੇ, ਜਿਹੜਾ ਤੁਹਾਨੂੰ ਉਹਦੇ ਨਾਲ ਜਿਹੜਾ ਨਾ ਤੁਹਾਨੂੰ ਉਹ ਜੋੜ ਦੇਣਗੇ, ਔਰ ਤੁਸੀਂ ਉਹਨਾਂ ਨਾਲ ਡਿਸਕਸ ਕਰ ਸਕਦੇ ਹੋ। ਉਹਦੇ ਵਿੱਚ ਅਕਸਰ ਔਰ ਇਸ ਤੋਂ ਇਸ ਤਰ੍ਹਾਂ ਹੀ ਪੋਸਟਨੈਟਲ ਡਿਪਰੈਸ਼ਨ ਵਿੱਚ ਬੇਸਿਕਲੀ ਇਹ ਜ਼ਰੂਰੀ ਨਹੀਂ ਹੈ ਕੋਵਿਡ ਦੇ ਕਾਰਨ, ਬਲਕਿ ਇਸ ਤੋਂ ਇਲਾਵਾ ਵੀ ਬਹੁਤ ਜ਼ਿਆਦਾ ਹੁੰਦਾ, ਲੇਕਿਨ ਕੋਵਿਡ ਦੇ ਕਾਰਨ ਇਹਦਾ ਸਪੋਰਟਸ ਘੱਟ ਹੋਣ ਦੀ ਵਜ੍ਹਾ ਤੋਂ ਇਹਦਾ ਥੋੜ੍ਹਾ ਜਿਹਾ ਇੰਸੀਡੈਂਸ ਜ਼ਿਆਦਾ ਹੋ ਜਾਂਦਾ। ਤੁਸੀਂ ਉਸ ਚੀਜ਼ ਨੂੰ ਅਗਰ ਤੁਹਾਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਤੁਹਾਨੂੰ ਤੁਸੀਂ ਡਿਪਰੈਸ਼ਨ ਦੇ ਸਿਮਟਮਸ ਆ ਰਹੇ ਨੇ, ਤੁਹਾਨੂੰ ਲੱਗ ਰਿਹਾ ਤੁਸੀਂ ਬੱਚੇ ਦੀ ਆਪਣੀ ਦੇਖਭਾਲ ਨਹੀਂ ਕਰ ਪਾ ਰਹੇ, ਆਪਣੀ ਦੇਖਭਾਲ ਨਹੀਂ ਕਰ ਪਾ ਰਹੇ, ਅਤੇ ਤੁਹਾਨੂੰ ਮੈਟਰਨਲ ਐਂਡ ਚਾਈਲਡ ਹੈਲਥ ਵਿਜ਼ਿਟ ਜਿਹੜਾ ਨਾ, ਤੁਹਾਡੇ ਅਗਰ ਬੱਚੇ ਦੀ ਪੈਦਾਇਸ਼ੀ, ਉਸ ਤੋਂ ਬਾਅਦ ਹਰ ਹਫ਼ਤੇ ਜਾਂ 2 ਹਫ਼ਤੇ ਬਾਅਦ ਤੁਹਾਨੂੰ ਮੈਟਰਨਲ ਐਂਡ ਚਾਈਲਡ ਹੈਲਥ ਵਿਜ਼ਿਟ ਕਰਦੀ ਹੈ, ਉਹ ਤੁਹਾਡਾ ਅਸੈਸ ਕਰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਫੀਲ ਕਰ ਰਹੇ ਹੋ, ਤੁਸੀਂ ਕਿਸ ਤਰ੍ਹਾਂ ਕੋਪ ਕਰ ਰਹੇ ਹੋ, ਸਾਰੀ ਚੀਜ਼ਾਂ ਸਹੀ ਚੱਲ ਰਹੀਆਂ ਨੇ, ਬੱਚਾ ਕਿਵੇਂ ਚੱਲ ਰਿਹਾ, ਤੁਹਾਡੇ ਕੋਈ ਵੀ ਕੁਐਸਚਨ ਨੇ, ਤੁਸੀਂ ਮੈਟਰਨਲ ਐਂਡ ਚਾਈਲਡ ਹੈਲਥ ਦੀ ਨਰਸ ਨਾਲ ਡਿਸਕਸ ਕਰ ਸਕਦੇ ਹੋ, ਔਰ ਉਹ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਸਕਦੇ ਨੇ ਕਿ ਤੁਸੀਂ ਅਗਰ ਤੁਹਾਨੂੰ ਡਿਪਰੈਸ਼ਨ ਦੇ ਕੋਈ ਵੀ ਅਲਾਮਾਤ ਹੈ ਨੇ, ਕਿ ਤੁਸੀਂ ਉਹ ਤੁਹਾਨੂੰ ਲਿੰਕ ਇਨ ਕਰਕੇ ਕਾਊਂਸਲਰ ਜਾਂ ਸਾਈਕਾਇਟ੍ਰਿਸਟ ਨਾਲ ਲਿੰਕ ਅਪ ਕਰ ਦੇਣਗੇ। ਸਿਰਫ ਜਿਹੜਾ ਇਹ ਸਾਰੀ ਸਮਝਣ ਵਾਲੀ ਸ਼ਾਇਦ ਹੈ ਕਿ ਇਸ ਚੀਜ਼ ਨੂੰ ਤੁਸੀਂ ਘਬਰਾਉਣਾ ਨਹੀਂ ਕਿ ਤੁਹਾਡੇ ਕੋਲ ਕੋਈ ਚੀਜ਼ ਅਵੇਲੇਬਲ ਨਹੀਂ ਹੈ, ਔਰ ਤੁਸੀਂ ਇੱਕ ਦੂਜੇ ਮੁਲਕ 'ਚ ਹੋ ਔਰ ਤੁਹਾਡੇ ਕੋਲ ਸਪੋਰਟਸ ਅਵੇਲੇਬਲ ਨਹੀਂ ਹੈ, ਬਹੁਤ ਸਾਰੀ ਸਮਾਜਿਕ ਸਪੋਰਟਸ ਔਰ ਦੂਜੀ ਮੈਡੀਕਲੀ ਸਪੋਰਟਸ ਤੁਹਾਡੇ ਕੋਲ ਅਵੇਲੇਬਲ ਨੇ, ਔਰ ਸਿਰਫ ਆਪਣੇ ਤੱਕ ਤਾਂ ਹੀ ਨਾ ਰੱਖੋ, ਇਹਨੂੰ ਬੇਸਿਕਲੀ ਵੋਇਸ ਕਰੋ, ਆਪਣੀ ਜਿਹੜੀ ਕੋਈ ਵੀ ਤੁਹਾਡੀ ਦਿੱਕਤਾਂ ਨੇ ਉਹਨਾਂ ਨੂੰ ਤੁਸੀਂ ਬੇਸਿਕਲੀ ਆਪਣੇ ਡਿਸਕਸ ਕਰੋ। ਤੁਹਾਡੇ ਕੋਲ ਅਗਰ ਤੁਹਾਨੂੰ ਕੋਈ ਲੈਂਗੁਏਜ ਬੈਰੀਅਰ ਹੈ, ਤਾਂ ਤੁਹਾਡੇ ਕੋਲ ਇਹ ਵੀ ਹੈ ਕਿ ਆਸਟ੍ਰੇਲੀਆ ਵਿੱਚ ਤੁਹਾਡੇ ਕੋਲ ਹਰ ਸਰਵਿਸ ਵਿੱਚ ਤੁਹਾਡੀ ਆਪਣੀ ਜ਼ਬਾਨ ਵਿੱਚ ਜਾਣਕਾਰੀ ਉਸ ਬਾਰੇ 'ਚ ਮੌਜੂਦ ਹੈ।
ਡਾਕਟਰ ਸਾਹਿਬ, ਜਾਣਕਾਰੀ ਦੇਣ ਲਈ ਅਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
You with SBS Radio.